چوک ہوئے رہا واہ گرو جی کا خالصہ واہ گرو جی کی فتح
سنمان شطر تخ دے مالک دیا سندھ کرپا مد گرپا گدی تراجمان ستگرو تن تن آد سب شری گرو گرنتھ صاحب مہاراج جی دی پاون پوتر حضوری اندر جڑ بیٹھے سروتر مائی بھائی بہت وڈے بابے والے ہو جنہوں تے ستگرو گرو رام داس سب سچے پاتشاہ جی نے پار بخشش کرپا محرامت کیتی ہے جتھے امرت ویلے دے جاگڑے بخشش کیتے ہیں اتھے تن دی تندرستی تے من دا سونا دن بخشش کر کے سچکھنڈ شری ہرمندر صاحب دربار صاحب جی کے درشن اشنان آپ بخشش کیتے ہیں ستگرو گرو رام داس مہاراج جی کا کوٹان کوٹ شکر شکر شکرانہ ہے امرت ویلے ستگرو سچے پاتشاہ جی نے پرکاشمان ہو کے سچکھنڈ شری ہرمندر صاحب تو سمچی کائنات منکھتا دے کلیان ہت جو مکھ واک حکم نامہ گر سکھاں دی جوڑی وچ پایا ہے اس پاون مکھ واک دی وچار کرن واسطے اپاں گردوارا منجی صاحب دیوان حال گر بیٹھے ہاں اج دا پاون مکھ واک تناسری راگ اندر راگ دی رمتا وچ وی ستگرو گرو نانک صاحب مہاراج سچے پاتشاہ جی کا بخشش کیتا ہوا پاون شبد جو سری گرو گرنتھ صاحب مہاراج جی نے پاون انگ 660 تے سبھائے مان ہے پاتشاہ جی نے بہت وڈی بخشش کیتی ہے اس پاون شبد دے اندر چار وار رہاؤ برتیا ہے بہت شبدوں میں ایک بار دو بار بھی رہاؤ شبد ہے اس پاون شبد دے اندر ستگر جی نے چار بار رہاؤ شبد ورتے ہیں یہ مطلب ساتھ سنگت رہاؤ کا ارتھ ہوں وشرام رک کے وچار کرنی اتنی یہ جو شبد ہے یہ بہت امپورٹنٹ ہے بہت مہتو رکھد ہے اور سکھ دے جیون وچ جتھے جتھے پاتشاہ نے رہاؤ کر کے رکن لکھا ہے وہ گلیں ساتھ سنگت بہت مہتوپورن نے سارے جیون تو ستگرو سچے پاتشاہ بھی وار وار رک کے وہ گل دہرا رہے ہیں اپنی سرکی ورتی اکاگر کر کے جتھے ستگرو جی کی پاون شبد وچار نہ جڑنا اتھے نال دی نال ارداس کرے پہلے ستگر جی سریر کر کے تسی سد کے بٹھا لیا ہن سرتی کر کے بادشاہ بخشش کرپا کرو اس سرت دے اندر شبد وس سکے سرت دے اندر تہاڈے شبد دا پرکاش ہو سکے سرت دے اندر تہاڈا اپدیش جیڑا ہے وہ ستگر جی فلی پوت ہو سکے کیونکہ ساتھ سنگت جتھے دھرتی دا اپجاؤ ہونا ضروری ہے اتھے بیج دا صحیح ہونا بھی ضروری ہے اور بیج دے نال نال دھرتی جڑی ہے ساتھ سنگت وہ ورخیز ہوگی اپجاؤ ہوگی پھر کلواں پایا بیج کوانٹلاں وچ نکلدا ہے یہ تہاڈی زندگی دا تجربہ رہے گا ویج بھاوے کنا بھی قیمتی ہوگی تسی یونیورسٹی تو مہنگا بیج خرید کے لیاؤ وہ تمہیں لکھ کے بھی گارنٹی دین کہ پر ایکڑ این کوئنٹل یہ چہاڑ نکلے گا، پر یہ واسطے پھر ضروری ہو جاتا ہے کہ دھرتی اپجاؤ ہو گئی جتھے بیج بیجنا ہے، اور دجا اس بیجن کی رت صحیح ہونی چاہیے، تیسرا بیجن تو بعد وہ خیال بھی رکھنا پہنتا ہے، وہ صحیح وقت اتنے پانی دوائی اور کھاد کی ضرورت پہنتی ہے، پھر وہ سس لگے کلوں چیجیا بیج کوئنٹل چ نکلتا ہے، سرگ روپی جی دھرتی ہے یا شریر روپی کھیت ہے یہ اندر سرگ پجاؤ ہونی چاہیے ہے، بیجن کی رت صحیح ہونی چاہیے ہے، اور گرو نے دتا شبد روپی بیج جڑا ہے سات سنگت کے سرگ کے اندر ود ہے، پاتشاہ نے یہ بہت سوکھے طریقے دجے اینگل تو بھی لیا، جس دنیا آپ رہ رہے ہیں وہ بھاشا آپ کو چھتی سمجھ آتی، اتوں تک حضور نے بچن کہے کہ بھائی گرو کے گھر میں تیرا جنم ہوں اور سرتی کے گرو کے اندر جب گرو کا دتا شبد وسد پھر وہ سرت کے اندر ودنا شروع ہوں، سرت کے اندر وہ پرکاش ہوں، سرتی روپی گرو کے اندر شبد کا پرکاش جی جی ود ہے تین تین ایجنا ایک ادھیاتم شریر اندر بن گیا جنہوں بادشاہ کہیں گے ستگر کا جنم ہے گبن مٹایا، ایک جنم تیرا ایس شریر کا ماں پیو کے گھر ہوا ہوں سرتی روپی گرب کے اندر گرو کے شبد کا پرکاش ایک جنم ہونا ہے وہ ایس جنم نالوں بالکل الگ ہوئے گا، جدہ بھی ایک کتھا ہے سناتنی مت مند ہے پر گرمت اندر بھائی گرواس صاحب جی نے انہوں اج کے جگ نال سنجمت طریقے لوگوں کے سامنے رکھے، ایک رشی ہوا ہے وید ویاس اور وید ویاس کا ایک پتر رشی ہوا ہے وہ بھی بہت بڑا رشی منیا گیا انہوں سکھدیو رشی کہیں، گرو گرنتھ صاحب مہاراج کی باعی انہوں نے ادھارنا آئی نے اس لیے بھائی گرداس صاحب جی نے انہوں کھولیا بھی ہے، وہ منگے نے سکھدیو رشی کا جنم جوڑا ہے وہ بارہ سالوں بعد ہوا ہے، گرو کے اندر بارہ سال سکھدیو رشی دے ہے، یہ جی تھی واضح طور پہ گرو منو تو سات سنگت سائنس اس نو منن لئی تیار نہیں، میڈیکل سائنس یہ کنڈم کرے گی، کیوں بارہ سال کوئی گرو میں رہ ہی نہیں سکتا، جس کھانی میں آپ جنم لے رہے ہیں اندر جیل کے سیت ات پوجے جیل کے کھانے کے دیو جتے آپ جنم ڈال رہے ہیں سات سنگت اتنے ود تو ود نو دس مہینے ایک سال کے اندر اندر جنم ہونا ضروری ہے، اس تو اوپر میڈیکل سائنس بنتی ہے بچہ مر جائے گا گرو زہر فیل جائے گی، اینو وہ لمبا وقت گرو وچ نہیں رہ سکتا، گرو کی مقدار اٹھ نو دس مہینے ود تو ود ایک سال کے اندر اندر ہونا چاہیے، پر بارہ سال سناتن مند ہے وہ سکھدیو رشی گرو بچ رہا ہے، اور بھائی گرداس صاحب نے انہوں کھولیا کہ بھائی وہ دنیاوی طور پہ ماتا کے گرو وچ نہیں رہا، بارہ سال وہ گرو کے گرو وچ پلے ہے، گرو کا دتا شبد وہ جی سرت کے گرو وچ پلتا رہا، گرو کا دتا اپدیش بارہ سال وہ جی سرتی کے گرو وچ پلے ہے، اور بارہ سالوں بعد سکھدیو رشی کا جنم ہوا ہے، اس تو پہلے لوگ وید ویاس کا پتر سکھدیو کہتے سن، جنہوں رشی کا جنم ہوا ہے وہ بارہ سالوں تو بعد ہوا ہے، کیوں گرو کا دتا اپدیش ہم فلیپوت ہو گیا، آپ امرت شبد لیا گرو کا دتا ہوا شبد لے لیا، یہ سات سنگت جنم نہیں کہہ سکتے آپ، امرت شکن تو بعد گرو کا دتا ہوا شبد اپدیش سرتی کے اندر ود ہے، اور اس سرت کا پھر خیال رکھنا پہنتا ہے، اس سرت کے اندر جی کسان بیج بیجن تو بعد وہ پورا خیال رکھد وہ باڑ بھی رکھد وہ پانی کھیت دوائی بھی دوائی بھی دینا کھاد بھی پاؤں وہ خیال بھی رکھد ایک دم سات سنگت گرو کا دتا اپدیش گرو کا شبد سکھ کی سرتی کے اندر پلد اور پھر وہ سکھ پورا خیال رکھد جی جی وہ اپدیش ودد تین تین گرو کے گھر میں جنم ہوں، ਤੁਸੀਂ ਵੇਖੋਗੇ ਮਾਂ ਦੇ ਗਰਭ ਦੇ ਅੰਦਰ ਜਿਵੇਂ ਜਿਵੇਂ ਬੱਚਾ ਪਲਦਾ ਹੈ ਉਹ ਤਿਵੇਂ ਤਿਵੇਂ ਹੋਰ ਖਿਆਲ ਰੱਖਦੀ ਹੈ, ਉਹਦੇ ਤੁਰਨ ਦੀ ਚਾਲ ਬਦਲ ਜਾਂਦੀ ਹੈ, ਉਹਦੇ ਉੱਠਣ ਬੈਠਣ ਦਾ ਤਰੀਕਾ ਬਦਲ ਜਾਂਦਾ ਹੈ, ਉਹਦੇ ਖਾਣ ਪੀਣ ਵਿੱਚ ਵੀ ਤਬਦੀਲੀ ਆਉਂਦੀ ਹੈ। ਕਿਉਂ? ਉਹਦੇ ਗਰਭ ਦੇ ਅੰਦਰ ਬੱਚਾ ਪਲ ਰਿਹਾ, ਇੱਦਾਂ ਗੁਰਸਿੱਖ ਦਾ ਜੀਵਨ ਹੈ, ਉਹਦੇ ਉੱਠਣ ਬੈਠਣ ਤੁਰਨ ਫਿਰਨ ਖਾਣ ਪੀਣ ਵਿੱਚ ਤਬਦੀਲੀ ਆਏਗੀ। ਜੇ ਤਬਦੀਲੀ ਚੇਂਜਿੰਗ ਨਹੀਂ, ਇਹਦਾ ਮਤਲਬ ਗਰਭ ਨਹੀਂ ਹੋਇਆ ਅਜੇ, ਮਾਫ਼ ਕਰਿਓ। ਜੇ ਸਿੱਖ ਦੇ ਜੀਵਨ ਵਿੱਚ ਲਾਈਫ ਸਟਾਈਲ ਵਿੱਚ ਕੋਈ ਤਬਦੀਲੀ ਨਹੀਂ, ਉਹਨੇ ਨਿੰਦਕਾਂ ਕੋਲ ਬਹਿਣਾ ਛੱਡਿਆ ਨਹੀਂ, ਉਹਨੇ ਨਿੰਦਿਆ ਝੂਠ ਚੁਗਲੀ ਤਿਆਗੀ ਨਹੀਂ, ਉਹਨੇ ਝੂਠ ਬੋਲਣਾ ਤਿਆਗਿਆ ਨਹੀਂ, ਉਹਨੇ ਵਿਕਾਰ ਵੇਖਣੇ ਤਿਆਗੇ ਨਹੀਂ, ਤਾਂ ਜੇ ਗਰਭ ਹੋਇਆ ਹੀ ਨਹੀਂ। ਗਰਭ ਤੋਂ ਬਾਅਦ ਖਿਆਲ ਹੈ, ਫਿਰ ਉਹਦੀ ਤੋੜ ਚਾਲ ਢਾਲ ਉੱਠਣਾ ਬਹਿਣਾ ਬਦਲ ਜਾਂਦਾ। ਭਾਈ ਗੁਰਦਾਸ ਸਿੰਘ ਲਿਖਦੇ, 12 ਵਰੇ ਗਰਬਾਸ ਬਸ ਜੰਮਦੇ ਹੀ ਸੁੱਖ ਲਈ ਉਦਾਸੀ, ਗੁਰੂ ਦੇ ਗਰਭ ਦੇ ਅੰਦਰ ਜਨਕ ਗੁਰੂ ਦੇ ਗਰਭ ਸੁਖਦੇਵ ਰਿਸ਼ੀ 12 ਸਾਲ ਉਪਦੇਸ਼ ਪਲਿਆ। ਇੱਕ ਦਿਨ ਫਿਰ ਰਿਸ਼ੀ ਦਾ ਜਨਮ ਹੋਇਆ, ਉਹ ਸੁਖਦੇਵ ਤੋਂ ਰਿਸ਼ੀ ਹੋ ਗਿਆ। ਸੱਜੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਬਹੁਤ ਕੀਮਤੀ ਗੱਲਾਂ ਇਸ ਸ਼ਬਦ ਵਿੱਚ ਕਹੀਆਂ ਨੇ। ਸਾਧ ਸੰਗਤ ਆਓ ਆਪਾਂ ਜੁੜਨਾ। ਹਰ ਮਨੁੱਖ ਇਸ ਦੁਨੀਆਂ ਵਿੱਚ ਜਿੱਥੇ ਜੀ ਰਹੇ ਹੋ, ਇੱਥੇ ਸਹਿਮ ਹੈ, ਡਰ ਹੈ, ਭੈ ਹੈ, ਕੋਈ ਵੀ ਚੀਜ਼ ਭੈ ਤੋਂ ਰਹਿਤ ਨਹੀਂ। ਬੰਦਾ ਬੰਦੇ ਤੋਂ ਵੀ ਡਰਦਾ, ਬੰਦਾ ਆਪਣੇ ਦੁੱਖਾਂ ਤੋਂ ਵੀ ਡਰਦਾ, ਔਰ ਸਾਧ ਸੰਗਤ ਦ੍ਰਿਸ਼ਟ ਮਾਨ ਜੋ ਕੁਝ ਵੀ ਹੈ ਉਹ ਸਭ ਕੁਝ ਭੈ ਵਿੱਚ ਹੈ। ਕਿਉਂ? ਉਹਦਾ ਘਟਣਾ ਤੇ ਮਰਨਾ ਨਿਸ਼ਚਿਤ ਹੈ, ਇਸ ਲਈ ਉਹ ਚੀਜ਼ ਭੈ ਵਿੱਚ ਰਹਿੰਦੀ ਹੈ। ਅੱਜ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਆਪਣੀ ਜ਼ਿੰਦਗੀ ਅਰਦਾਸ ਕਰ ਉਹਦੇ ਅੱਗੇ ਜਿਹੜਾ ਨਿਰਭਉ ਹੈ। ਭਾਈ ਤੈਨੂੰ ਫਿਰ ਡਰ ਲੱਗਣਾ ਹਟ ਜਾਏਗਾ, ਔਰ ਤੇਰੇ ਸੁਰਤੀ ਦੇ ਗਰਭ ਅੰਦਰ ਗੁਰੂ ਦਾ ਪ੍ਰਕਾਸ਼ ਹੋਏਗਾ। ਸਤਿਗੁਰ ਜੀ ਕੀ ਬਖਸ਼ਿਸ਼ ਕਰਦੇ ਨੇ, ਔਰ ਪਿਆਰ ਨੂੰ ਸ਼ਬਦ ਸਰਵਣ ਕਰੋ ਜੀ। ਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ, ਤਨਾਸਰੀ ਮਹਲਾ ਪਹਿਲਾ, ਘਰ ਪਹਿਲਾ ਚੌਪਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਨਾਸਰੀ ਰਾਗ ਹੈ, ਵੈਸੇ ਰੱਬਾਂ ਦੀ ਲੜੀ ਵਿੱਚ ਇਹਨੂੰ ਰੱਬ ਨਹੀਂ ਮੰਨਿਆ ਗਿਆ। ਉਹਦਾ ਜੀਵਨ ਤੁਸੀਂ ਜਦੋਂ ਬਾਣੀ ਪੜੋਗੇ ਤੁਹਾਨੂੰ ਪਤਾ ਲੱਗ ਜਾਏਗਾ। ਤਨਾਸਰੀ ਤਨਵੰਤੀ ਜਾਣੀ ਹੈ ਭਾਈ, ਰੱਬ ਨੇ ਇਸ ਲਈ ਹੈ ਕਿਉਂਕਿ ਇਹਨੂੰ ਤਨਵੰਤੀ ਲਿਖਿਆ। ਔਰ ਪਾਤਸ਼ਾਹ ਜੀ ਰੱਬ ਨੇ ਇਹਨੂੰ ਵੀ ਰਾਗ ਕਰਕੇ ਮਾਣ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਸੋ ਤਨਾਸਰੀ ਰਾਗ ਅੰਦਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਹਿਲਾ ਸ਼ਬਦ ਹੈ, ਘਰ ਪਹਿਲੇ ਵਿੱਚ ਤਬਲੇ ਦੀ ਤਾਲ ਵਿੱਚ ਇਹਨੂੰ ਗਾਉਣ ਦਾ ਹੁਕਮ ਹੈ। ਔਰ ਚੌਪਦੇ, ਚੌਪਦੇ ਦਾ ਅਰਥ ਹੈ ਚਾਰ ਪਦਿਆਂ ਵਾਲਾ, ਚਾਰ ਬੰਦਾ ਮੈਂ, ਇਹ ਪਾਵਨ ਸ਼ਬਦ ਹੈ।
ਇੱਕ ਓਅੰਕਾਰ,
ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਹੈ, ਉਹ ਸਰਵ ਵਿਆਪਕ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਔਰ ਸਾਰੀ ਸ੍ਰਿਸ਼ਟੀ ਉਹਦੇ ਕਾਰ ਹੁਕਮ ਦੇ ਅੰਦਰ ਹੈ। ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਮੂਲ ਮੰਤਰ ਇੱਥੋਂ ਆਰੰਭ ਕਰਦੇ ਹਨ।
ਨਾਮ,
ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਤ ਹੈ, ਉਹ ਉਸ ਪਰਮਾਤਮਾ ਦੇ ਨਾਮ ਅਨੇਕਾਂ ਹੀ ਨੇ, ਕਿਉਂਕਿ ਉਹਦੇ ਕਿਰਤਮ ਨਾਮ ਨੇ। ਜਿਉਂ ਜਿਹਾ ਕਿਸੇ ਨੇ ਕਰਮ ਵੇਖਿਆ ਰੱਬ ਦਾ ਨਾਮ ਰੱਖ ਲਿਆ। ਧਰਤੀ ਦਾ ਪਾਲਣ ਵਾਰ ਗੋਪਾਲ ਹੈ, ਧਰਤੀ ਨੂੰ ਸਹਾਰਾ ਦਿੰਦਾ ਗੋਬਿੰਦ ਹੈ, ਉਹ ਧਰਣੀ ਧਰ ਹੈ, ਨਾਰਾਇਣ ਹੈ, ਵਿਠਲ ਹੈ, ਹਰ ਹੈ। ਪਾਤਸ਼ਾਹ ਨੇ ਕਿਹਾ ਪਰ ਉਹਦਾ ਨਾਮ ਸੱਤ ਹੈ, ਉਹ ਸਦਾ ਹੀ ਸੱਤ ਰਹਿਣ ਵਾਲਾ ਹੈ। ਦੁਨੀਆਂ ਦੇ ਤਮਾਮ ਨਾਮ ਵਿੰਸ ਜਾਂਦੇ ਨੇ, ਅਕਾਲ ਪੁਰਖ ਦਾ ਨਾਮ ਸਦਾ ਸੱਤ ਹੈ। ਸੱਤ ਨਾਮ ਤੇਰਾ ਪਰਾ ਪੂਰਵਲਾ, ਉਸ ਅਕਾਲ ਪੁਰਖ ਦਾ ਨਾਮ ਸੱਤ ਹੈ।
ਪੁਰਖ
ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਿਰਜਣਹਾਰ ਹੈ। ਪੁਰਖ ਦਾ ਅਰਥ ਹੈ ਸਿਰਜਣ ਤੋਂ ਬਾਅਦ ਵਿੱਚ ਸਮਾਇਆ ਹੋਇਆ। ਦੁਨੀਆਂ ਦੇ ਜਿੰਨੀਆਂ ਵੀ ਚੀਜ਼ਾਂ ਨਜ਼ਰ ਆ ਰਹੀਆਂ, ਹਰ ਚੀਜ਼ ਦਾ ਕੋਈ ਨਾ ਕੋਈ ਸਿਰਜਣਹਾਰ ਹੈ। ਇਸ ਮਾਇਕ ਨੂੰ ਵੀ ਕਿਸੇ ਨੇ ਬਣਾਇਆ, ਪੱਖਾ ਚੱਲ ਰਿਹਾ ਉਹ ਵੀ ਕਿਸੇ ਨੇ ਬਣਾਇਆ, ਹਰ ਚੀਜ਼ ਨੂੰ ਕੋਈ ਨਾ ਕੋਈ ਬਣਾਉਣ ਵਾਲਾ ਕਰਤਾ ਹੈ, ਪਰ ਉਹਦੇ ਵਿੱਚ ਉਹ ਹਾਜ਼ਰ ਨਹੀਂ ਹੈ, ਸਮਾਇਆ ਹੋਇਆ ਨਹੀਂ ਹੈ। ਜਿਸ ਕੰਪਨੀ ਨੇ ਇਹਨੂੰ ਬਣਾਇਆ ਉਹ ਬਣਾਉਣ ਵਾਲਾ ਇੱਥੇ ਹਾਜ਼ਰ ਨਹੀਂ ਹੈ। ਪਰ ਸਾਧ ਸੰਗਤ ਰੱਬ ਕਰਤਾ ਪੁਰਖ ਇਸ ਲਈ ਹੈ, ਉਹਨੇ ਸਾਰੀ ਸ੍ਰਿਸ਼ਟੀ ਨੂੰ ਕਰਤਾ ਰਚਣ ਤੋਂ ਬਾਅਦ ਪੁਰਖ ਭਾਵ ਉਹਦੇ ਵਿੱਚ ਸਮਾਇਆ ਹੋਇਆ, ਉਹ ਸਦਾ ਵਿੱਚ ਹਾਜ਼ਰ ਹੈ।
ਭਾਓ
ਕਹਿੰਦੇ ਮੈਨੂੰ ਕਿਸੇ ਤੋਂ ਡਰਦਾ ਨਹੀਂ, ਉਹਨੂੰ ਕਿਸੇ ਦਾ ਭੈ ਨਹੀਂ ਹੈ, ਉਹ ਕਿਸੇ ਤੋਂ ਡਰ ਨਹੀਂ ਰੱਖਦਾ। ਸਾਰੀ ਸ੍ਰਿਸ਼ਟੀ ਡਰ ਤੇ ਭੈ ਦੇ ਅੰਦਰ ਹੈ, ਪਰ ਅਕਾਲ ਪੁਰਖ ਰੱਬ ਜਿਹੜਾ ਉਹਨੂੰ ਕਿਸੇ ਦਾ ਕੋਈ ਡਰ ਨਹੀਂ, ਉਹ ਨਿਰਭਉ ਭੈ ਤੋਂ ਰਹਿ
ਪਵੇ।
ਉਸਦਾ ਕਿਸੇ ਨਾਲ ਵੈਰ ਵੀ ਨਹੀਂ। ਜੇ ਕੋਈ ਦੁਨਿਆਵੀ ਤੌਰ ਤੇ ਬੰਦਾ ਕਹੇ ਨਾ ਮੈਂ ਕਿਸੇ ਨਾਲ ਡਰਦਾ ਨਹੀਂ ਮੈਂ ਕਿਸੇ ਤੋਂ, ਪਰ ਉਹਦਾ ਵੈਰ ਜ਼ਰੂਰ ਹੁੰਦਾ ਕਿਸੇ ਨਾਲ, ਇਸੇ ਲਈ ਉਹ ਕਹਿੰਦਾ। ਪਰ ਅਕਾਲ ਪੁਰਖ ਰੱਬ ਜਿੱਥੇ ਕਿਸੇ ਦੇ ਭੈ ਵਿੱਚ ਨਹੀਂ, ਉਹ ਨਿਰਭਉ ਹੈ, ਉੱਥੇ ਉਹਦੀ ਵਡਿਆਈ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਅਕਾਲ ਪੁਰਖ ਵੈਰ ਤੋਂ ਰਹਿ
ਅਕਾਲ ਮੂਰਤ।
ਇਹਨੂੰ ਉਸ ਪਰਮਾਤਮਾ ਨਿਰੰਕਾਰ ਪਰਮੇਸ਼ਵਰ ਦੀ ਮੂਰਤ, ਉਸ ਇੱਕੋ ਅਹੰਕਾਰ ਦੀ ਮੂਰਤ ਕਾਲ ਰਹਿਤ ਹੈ, ਉਹ ਕਦੇ ਬੁੱਢਾ ਨਹੀਂ ਹੁੰਦਾ। ਉਹਦੀ ਮੂਰਤ ਅਚਲ ਮੂਰਤ ਅਨੁਭਵ ਪ੍ਰਕਾਸ਼ ਹੈ, ਉਹ ਅਕਾਲ ਮੂਰਤ, ਉਹਦੀ ਮੂਰਤ ਸਦਾ ਸਥਿਰ ਹੈ, ਉਹ ਕਾਲ ਤੋਂ ਰਹਿ
ਪੈ ਸੈ ਭਾਉ।
ਉਹ ਅਕਾਲ ਪੁਰਖ ਰੱਬ ਇੱਕੋ ਅਹੰਕਾਰ ਜਿਹੜਾ ਸਰਵ ਵਿਆਪਕ ਓਮਨੀਪੋਟੈਂਟ ਸਰਵ ਕਲਾ ਸਮਰੱਥ ਜਿਹੜਾ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਜੂਨੀ ਤੋਂ ਰਹਿਤ ਹੈ, ਕਿਸੇ ਜੂਨ ਵਿੱਚ ਨਹੀਂ। ਸੈ ਭਾਉ ਉਹ ਆਪਣੇ ਆਪ ਤੋਂ ਸਿੱਧੇ ਸਦ ਪ੍ਰਕਾਸ਼ਮਾਨ ਹੈ, ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਉਹ ਸਵੈਮ ਤੋਮ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਇਸ ਲਈ ਸਹਿਸ ਕਿਰਤੀ ਦੇ ਸਵੈਮ ਤੋਮ, ਹਿੰਦੀ ਵਿੱਚ ਵਾਲੇ ਕਹਿੰਦੇ ਕੱਲੇ ਸਵੈਮ, ਔਰ ਜਦੋਂ ਗੁਰਮੁਖੀ ਵਿੱਚ ਪਾਤਸ਼ਾਹ ਨੇ ਲਿਖਿਆ ਫਿਰ ਲਿਖਿਆ ਸੈ ਭਾਉ ਆਪਣੇ ਆਪ ਤੋਂ ਸਿੱਧੇ ਸਿੱਧ ਪ੍ਰਕਾਸ਼ਮਾਨ ਹੈ।
ਪ੍ਰਸਾਦ
ਅਹੰਕਾਰ ਕਾਲ ਪੁਰਖ ਵਾਹਿਗੁਰੂ ਤੱਕ ਪਹੁੰਚ ਜਿਹੜੀ ਹੈ, ਉਹ ਸੁਰਤੀ ਜੀ ਗੁਰਪ੍ਰਸਾਦ ਕਰਕੇ ਹੋਏਗੀ, ਗੁਰੂ ਦੀ ਕਿਰਪਾ ਗੁਰੂ ਦੀ ਗ੍ਰੇਸ ਤੋਂ ਬਗੈਰ ਨਹੀਂ ਹੋ ਸਕਦੀ। ਇਸ ਲਈ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਾਪ ਹੈ।
ਡਰਤ ਹੈ ਆਪਣਾ ਕੈਸੇ ਕਰੀ ਪੁਕਾਰ।
ਹੁਣ ਪਾਤਸ਼ਾਹ ਨੇ ਸ਼ਬਦ ਆਰੰਭ ਕੀਤਾ, ਜਿਉਂ ਡਰਤ ਹੈ ਆਪਣਾ, ਜਿੰਦ ਡਰ ਰਹੀ ਹੈ ਆਪਣੀ ਕਦੇ ਤੋਂ ਸੰਸਾਰ ਦੇ ਦੁੱਖਾਂ ਤੋਂ। ਹਰ ਬੰਦੇ ਦੀ ਜਿੰਦ ਅੰਦਰੋਂ ਭੈਭੀਤ ਹੈ, ਡਰੀ ਹੋਈ ਹੈ, ਸਹਿਮ ਵਿੱਚ ਹੈ, ਜੋ ਮੇਰੇ ਕੋਲ ਹੈ ਉਹ ਚਲਾ ਨਾ ਜਾਏ, ਸਰੀਰ ਬਿਮਾਰ ਨਾ ਹੋ ਜਾਏ, ਬੱਚੇ ਮੱਸਾਂ ਪਾਲੇ ਨੇ ਬੱਚਾ ਕੋਈ ਖੁਸ਼ ਨਾ ਜਾਵੇ, ਘਰ ਪ੍ਰਾਪਤੀ ਜੋੜੀ ਹੈ ਆਹ ਨਾ ਹੋ ਜਾਏ, ਉਹ ਘਾਟੇ ਬਾਰੇ ਹਰ ਵਕਤ ਚਿੰਤਾ ਤੇ ਦੁੱਖ ਵਿੱਚ ਰਹਿੰਦਾ। ਅਕਾਲ ਪੁਰਖ ਰੱਬ ਉਹੀ ਚਿੰਤਾ ਤੋਂ ਰਹਿਤ ਹੈ। ਇਸ ਲਈ ਪਾਤਸ਼ਾਹ ਬਚਨ ਕਹੀਏ, ਭਾਈ ਇਹ ਜਿੰਦ ਜੀਓ ਡਰ ਰਹੀ ਹੈ, ਕੈਸੋ ਕਰੀ ਪੁਕਾਰ, ਫਿਰ ਕਿਹਦੇ ਅੱਗੇ ਪੁਕਾਰ ਕਰੀਏ ਇਸ ਦੁੱਖ ਦੀ, ਕਿਉਂਕਿ ਜਿਹਦੇ ਅੱਗੇ ਪੁਕਾਰ ਕਰੋਗੇ ਉਹ ਤਾਂ ਖੁਦ ਡਰਿਆ ਹੋਇਆ, ਜਿਹਦੇ ਕੋਲ ਜਾ ਕੇ ਆਪਣਾ ਦੁੱਖ ਦੱਸੋਗੇ ਉਹ ਤਾਂ ਖੁਦ ਦੁੱਖਾਂ ਨੂੰ ਭਰਿਆ ਹੋਇਆ। ਪਾਤਸ਼ਾਹ ਕਹਿੰਦੇ ਤੂੰ ਦੁੱਖ ਕਿਸੇ ਨੂੰ ਦੱਸ ਤਾਂ ਸਹੀ, ਉਹ ਅੱਗੇ ਦੁੱਖਾਂ ਦੀਆਂ ਪੰਡਾਂ ਲੈ ਕੇ ਬੈਠਾ, ਉਹਨੇ ਆਪਣੇ ਖੋਲ ਕੇ ਤੇਰੇ ਮੂਹਰੇ ਰੱਖਦੇ ਨੇ। ਦੁੱਖ ਦੀਆਂ ਪੰਡਾਂ ਫੁੱਲੀਆਂ ਸੁੱਖ ਨਾ ਨਿਕਲਿਓ ਕੋ, ਸੰਸਾਰ ਦੁੱਖ ਦੀਆਂ ਪੰਡਾਂ ਕਿਸੇ ਨੂੰ ਖੋਲ ਕੇ ਵੇਖੋ ਪੁੱਛੋ, ਉਹ ਆਪਣਾ ਦੁੱਖ ਖੋਲ ਕੇ ਰੱਖ ਦਿੰਦੇ, ਉਹ ਵੱਖਰੀ ਗੱਲ ਹੈ। ਲੋਕ ਕੁਝ ਸਮੇਂ ਵਾਸਤੇ ਛੁਪਾ ਲੈਣ, ਪਰ ਸਾਧ ਸੰਗਤ ਲੋਕਾਂ ਤੋਂ ਛੁਪਾਉਣ ਵਾਲੇ ਲੋਕ ਇਕੱਲੇ ਬਹਿ ਕੇ ਮੈਂ ਰੋਂਦੇ ਵੇਖੇ ਨੇ। ਸੰਸਾਰ ਦੇ ਅੰਦਰ ਹਰ ਬੰਦਾ ਦੁੱਖ ਵਿੱਚ ਹੈ, ਇਸ ਲਈ ਕਿਸੇ ਨੂੰ ਦੁੱਖ ਦੱਸੋਗੇ ਕਿਹਦੇ ਅੱਗੇ ਪੁਕਾਰ ਕਰੋਗੇ? ਫਿਰ ਪਾਤਸ਼ਾਹ ਨੇ ਰਾਹ ਦੱਸਿਆ, ਕਹਿੰਦੇ ਦੁੱਖ ਦੂਰ ਕਰਨ ਵਾਲੇ ਦੇ ਅੱਗੇ ਪੁਕਾਰ ਕਰ।
ਰੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ।
ਭਾਈ ਉਹਨੂੰ ਸਿਮਰ ਜਿਹੜਾ ਸਦਾ ਦਾਤਾਂ ਦੇਣ ਵਾਲਾ ਹੈ, ਦਿਆਲੂ ਹੈ, ਦਾਤਾਰ ਹੈ, ਤੇ ਤੇਰੇ ਦੁੱਖ ਦੂਰ ਕਰ ਸਕਦਾ। ਲੋਕਾਂ ਨੂੰ ਦੁੱਖ ਦੱਸੋਗੇ ਮਾਫ਼ ਕਰਿਓ, ਇੱਕ ਬੇਨਤੀ ਜ਼ਿੰਦਗੀ ਤੁਹਾਡੇ ਕੰਮ ਆਏਗੀ, ਜਿਹਦੇ ਨਾਲ ਪਿਆਰ ਹੋਵੇ ਨਾ ਉਹਨੂੰ ਦੁੱਖ ਦੱਸਣ ਨੂੰ ਜੀਵ ਕਰਦਾ, ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ। ਜਿਹਦੇ ਨਾਲ ਪਿਆਰ ਹੋਵੇ ਉਹਦੇ ਕੋਲ ਦੁੱਖ ਖੁੱਲਣ ਨੂੰ ਜੀ ਕਰਦਾ, ਉਹਦੇ ਕੋਲ ਦਿਲ ਦਾ ਦੁੱਖ ਦੱਸਣ ਨੂੰ ਜੀ ਕਰਦਾ। ਪਰ ਕਿਸੇ ਬੰਦੇ ਕੋਲ ਦੱਸੋਗੇ ਹੋ ਸਕਦਾ ਉਹ ਤੁਹਾਨੂੰ ਰਾਹ ਗਲਤ ਦੱਸਦਾ, ਕਿਸੇ ਬੰਦੇ ਨੂੰ ਦਿਲ ਦਾ ਦੁੱਖ ਦੱਸੋਗੇ ਹੋ ਸਕਦਾ ਉਹਦਾ ਸਾਥ ਸੰਗਤ ਉਹ ਗਲਤ ਨਜਾਇਜ਼ ਫਾਇਦਾ ਲੈ ਜਾਏ। ਇਸ ਲਈ ਗੁਰੂ ਨੇ ਰਾਹ ਦੱਸਿਆ, ਆਪਣੇ ਦਿਲ ਦਾ ਦੁੱਖ ਜੇ ਗੁਰੂ ਨਾਲ ਪਿਆਰ ਹੈ ਫਿਰ ਗੁਰੂ ਨੂੰ ਦੱਸੀ। ਬੰਦਾ ਤੇਰਾ ਦੁੱਖ ਸ਼ਾਇਦ ਦੂਰ ਨਾ ਕਰ ਸਕੇ, ਹਾਂ ਮਨ ਦਾ ਭਾਰ ਉੱਤਰ ਜਾਂਦਾ। ਕਿਸੇ ਗੁਰਸਿੱਖ ਨੂੰ ਆਪਣਾ ਦੁੱਖ ਦੱਸ, ਉਹ ਤੈਨੂੰ ਰਾਹ ਜੇ ਗੁਰੂ ਦਾ ਦੱਸ ਰਿਹਾ ਫਿਰ ਤਾਂ ਸਹੀ ਹੈ, ਜੇ ਰਾਹ ਕੋਈ ਹੋਰ ਦੱਸ ਰਿਹਾ ਤਾਂ ਉਹ ਗਲਤ ਹੈ, ਕਿਉਂਕਿ ਹੋਰ ਕਿਸੇ ਰਸਤੇ ਤੇ ਦੁੱਖ ਮਿਟਣ ਵਾਲੇ ਨਹੀਂ। ਇੱਕੋ ਰਾਹ ਤੇ ਚੱਲਿਆਂ ਦੁੱਖ ਮਿਟਣਗੇ ਉਹ ਗੁਰੂ ਦਾ ਮਾਰਗ ਹੈ। ਆਪਣੇ ਗੁਰੂ ਨੂੰ ਦੁੱਖ ਦੱਸੀ ਉਹ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ। ਇਸੇ ਲਈ ਪਾਤਸ਼ਾਹ ਨੇ ਕਿਹਾ ਭਾਈ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਦੁੱਖ ਤੇ ਸੁੱਖ ਦੱਸੀ ਦੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਕਹਿੰਦੇ ਜੇ ਤੇਰਾ ਗੁਰੂ ਨਾਲ ਪਿਆਰ ਹੈ ਨਾ ਫਿਰ ਤੂੰ ਆਪਣਾ ਦੁੱਖ ਸੁੱਖ ਗੁਰੂ ਨੂੰ ਕਿਹਾ ਕਰ। ਔਰ ਕਹਿਣ ਲੱਗਿਆ ਵੀ ਤੇਰੇ ਅੰਦਰ ਆ ਦ੍ਰਿੜਤਾ ਤੇ ਵਿਸ਼ਵਾਸ ਹੋਵੇ ਪਹਿਲੇ ਨਹੀਂ ਦੁੱਖ ਤਾਂ ਆਪਾਂ ਵੀ ਦੱਸ ਕੇ ਚੱਲ ਜਾਂਗੇ। ਅਰਦਾਸ ਤਾਂ ਤੁਸੀਂ ਵੀ ਸਾਰਿਆਂ ਨੇ ਬਹਿਣ ਲੱਗਿਆ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਾਂ ਸਾਰਿਆਂ ਨੇ ਨਮਸਕਾਰ ਕਰਕੇ ਆਪਣੀ ਗੱਲ ਕਹੀ ਹੈ। ਪਰ ਪਾਤਸ਼ਾਹ ਕਹਿੰਦੇ ਨੇ ਕਹਿਣਾ ਵੀ ਸਿੱਖਣਾ ਪੈਂਦਾ, ਐਵੇਂ ਨਹੀਂ ਤੂੰ ਸਿੱਧਾ ਕਹਿ ਸਕਦਾ। ਮਹਾਰਾਜ ਫਿਰ ਸਿੱਖਣਾ ਕੀ ਹੈ? ਕਹਿੰਦੇ ਇੱਕ ਤੇ ਵਿਸ਼ਵਾਸ ਰੱਖ ਕੇ ਕਹੀ, ਤੇਰੇ ਦੁੱਖ ਕਹਿਣ ਵਿੱਚ ਆ ਸ਼ਬਦ ਹੋਣਾ ਚਾਹੀਦਾ ਔਰ ਦ੍ਰਿੜਤਾ ਹੋਣੀ ਚਾਹੀਦੀ ਹੈ। ਦਾਦਾ ਤੇਰੇ ਤੋਂ ਬਗੈਰ ਮੈਂ ਕਿਸੇ ਨੂੰ ਕਹਿਣਾ ਨਹੀਂ, ਮੈਂ ਤੈਨੂੰ ਕਹਿ ਚੱਲਿਆ ਹੁਣ ਦੁੱਖ ਤੂੰ ਦੂਰ ਕਰ। ਕਿਸੇ ਹੋਰ ਨੂੰ ਨਾ ਫਿਰ ਕਹਿੰਦਾ ਫਿਰੀ, ਇਹ ਨਾ ਹੋਵੇ ਇੱਥੋਂ ਦੱਸ ਕੇ ਤੂੰ ਵੰਡ ਮੂਲ ਵੀ ਕਢਾ ਲਿਆ, ਇੱਥੋਂ ਦੱਸ ਕੇ ਕਿਸੇ ਜੋਤਸ਼ੀ ਕੋਲੋਂ ਵੀ ਪੁੱਛ ਲਿਆ, ਇੱਥੋਂ ਦੱਸ ਕੇ ਧਾਗਾ ਕਿਤੇ ਹੋਰ ਵੀ ਬਣਾ ਲਿਆ, ਮੈਨੂੰ ਮਾਫ਼ ਕਰਿਓ। ਮੈਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਸਾਖੀ ਵਾਲੇ ਦਿਨ ਦੀ ਇਹ ਬੇਨਤੀ ਕਹੀ, ਅੰਮ੍ਰਿਤ ਛਕਣਾ ਗੁਰੂ ਦੇ ਜਹਾਜੇ ਚੜ੍ਹਨਾ ਨਹੀਂ। ਤੁਸੀਂ ਕਹੋਗੇ ਜੀ ਹੁਣ ਤੱਕ ਤਾਂ ਇਹੀ ਕਹਿੰਦੇ ਰਹੇ ਹੋ, ਅਸੀਂ ਵੀ ਪ੍ਰਚਾਰ ਇਹੀ ਕੀਤਾ, ਅੰਮ੍ਰਿਤ ਛਕਣਾ ਜਹਾਜੇ ਚੜ੍ਹਨਾ ਕਹੀ ਰਹੇ, ਪਰ ਅਸਲੀਅਤ ਸਮਝੋ, ਅੰਮ੍ਰਿਤ ਛਕਣਾ ਗੁਰੂ ਦੇ ਜਹਾਜੇ ਚੜ੍ਹਨਾ ਨਹੀਂ। ਪਤਾ ਕਿਉਂ? ਕਿਉਂਕਿ ਜੇ ਗੁਰੂ ਦੇ ਜਹਾਜੇ ਚੜ੍ਹਨਾ ਅੰਮ੍ਰਿਤ ਛਕਣਾ ਹੋਵੇ ਫਿਰ ਯਾਦ ਰੱਖਿਓ ਕਿ ਗੁਰੂ ਦਾ ਜਹਾਜ਼ ਕਿਸੇ ਮਰੀਆਂ ਕਬਰਾਂ ਤੋਂ ਤੁਰ ਜਾਂਦਾ। ਅੰਮ੍ਰਿਤ ਛਕਣਾ ਗੁਰੂ ਦੇ ਜਹਾਜ਼ ਦੀ ਟਿਕਟ ਲੈਣੀ ਹੈ। ਟਿਕਟ ਲੈ ਕੇ ਕੋਈ ਏਅਰਪੋਰਟ ਤੋਂ ਬਾਹਰ ਘੁੰਮ ਰਿਹਾ ਉਹ ਕਿਵੇਂ ਪਹੁੰਚ ਜਾਏਗਾ? ਬਹੁਤ ਲੋਕ ਨੇ ਜਿਨ੍ਹਾਂ ਕੋਲ ਟਿਕਟ ਵੀ ਹੁੰਦੀ ਹੈ, ਬੋਰਡਿੰਗ ਪਾਸ ਵੀ ਹੁੰਦਾ, ਉਹ ਜਹਾਜ਼ ਵਿੱਚ ਬੈਠੇ ਨਹੀਂ ਫਲਾਈਟ ਲੰਘ ਗਈ। ਜਹਾਜ਼ ਵਿੱਚ ਬਹਿਣ ਦਾ ਭਾਵ ਹੈ ਤੇਰੇ ਅੰਦਰ ਦ੍ਰਿੜਤਾ ਹੋਵੇ, ਨਾ ਤਾਂ ਤੇਰੇ ਤੋਂ ਸਿਵਾਏ ਹੁਣ ਨਹੀਂ ਉਹ ਮੈਂ ਕਿਸੇ ਨੂੰ ਦੱਸਣਾ। ਇੱਕ ਗੁਰੂ ਤੇ ਵਿਸ਼ਵਾਸ ਦ੍ਰਿੜਤਾ ਹੋਵੇ, ਗੁਰੂ ਦਾ ਜਹਾਜ਼ ਕਬਰਾਂ ਉੱਤੇ ਉਤਰਦਾ ਨਹੀਂ, ਗੁਰੂ ਦਾ ਜਹਾਜ਼ ਧਾਗੇ ਕਵਿਤਾ ਵਾਲਿਆਂ ਕੋਲ ਨਹੀਂ ਉਤਰਦਾ, ਗੁਰੂ ਦਾ ਜਹਾਜ਼ ਕਿਸੇ ਜੋਤਸ਼ੀ ਦੀ ਦੁਕਾਨ ਤੇ ਨਹੀਂ ਉਤਰਦਾ। ਇੱਥੇ ਮੱਥਾ ਟੇਕ ਕੇ ਤੂੰ ਹੱਥ ਕਿਤੇ ਹੋਰ ਵਿਖਾਉਂਦਾ ਹੋਵੇ ਮੈਨੂੰ ਮਾਫ਼ ਕਰਿਓ। ਮੇਰੀਆਂ ਧੀਆਂ ਬੱਚੀਆਂ ਪਰਿਵਾਰ ਸਭ ਤੁਸੀਂ ਬੈਠੇ ਹੋ, ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ, ਜੇ ਗੁਰੂ ਰਾਮਦਾਸ ਮਹਾਰਾਜ ਤੇ ਵਿਸ਼ਵਾਸ ਹੈ, ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪਿਆਰ ਹੈ, ਇੱਕੋ ਬੇਨਤੀ ਉਹ ਸਿੱਖਾ, ਤੇਰੇ ਹੱਥ ਵਿੱਚ ਸਿਰਫ ਗੁਰੂ ਦੀ ਇਹ ਨਿਸ਼ਾਨੀ ਕੜਾ ਹੋਣਾ ਚਾਹੀਦਾ। ਇਹ ਕੜਾ ਗੁਰੂ ਦੀ ਕੈਦ ਗੁਲਾਮੀ ਦੀ ਨਿਸ਼ਾਨੀ ਹੈ, ਇਹ ਕੜਾ ਗੁਰੂ ਦੇ ਹੋਣ ਦੀ ਨਿਸ਼ਾਨੀ ਹੈ, ਇਹ ਕੜਾ ਤੇਰੇ ਹੱਥ ਵਿੱਚ ਪੈਂਦੇ ਗੁਰੂ ਵਾਲਾ ਹੋਣ ਦੀ ਨਿਸ਼ਾਨੀ ਹੈ। ਇਹ ਨਾ ਹੋਵੇ ਹੱਥ ਚ ਕੜਾ ਪਾਇਆ ਹੋਵੇ, ਪੈਰ ਚ ਕਾਲਾ ਧਾਗਾ ਵੀ ਪਾਇਆ ਹੋਵੇ, ਇਹ ਨਾ ਹੋਵੇ ਹੱਥ ਚ ਕੜਾ ਤੇ ਦੂਜੇ ਹੱਥ ਵਿੱਚ ਹੋਰ ਧਾਗਾ, ਫਿਰ ਇਹਦਾ ਮਤਲਬ ਜਹਾਜ਼ ਗੁਰੂ ਦੇ ਤੋਂ ਬੈਠਾ ਨਹੀਂ, ਟਿਕਟ ਲੈ ਲਈ ਹੈ। ਟਿਕਟ ਲੈਣ ਦਾ ਭਾਵ ਜੇ ਤੂੰ ਜਹਾਜ਼ ਦੇ ਵਿੱਚ ਬੈਠੇ ਫਿਰ ਭਾਰ ਲੰਘ ਜਾਏਗਾ। ਇਸ ਲਈ ਸਾਧ ਸੰਗਤ, ਗੁਰੂ ਨੇ ਹੁਕਮ ਕੀਤਾ ਭਲਿਆ ਗੁਰੂ ਦੇ ਜਹਾਜ਼ ਵਿੱਚ ਬਹਿਣਾ ਵਿਸ਼ਵਾਸ ਨਾਲ, ਦ੍ਰਿੜਤਾ ਨਾਲ, ਜਾਗਤ ਜੋਤ ਜਪੈ ਨੇ ਸਵਸਰ, ਇੱਕ ਬਿਨਾ ਮਨ ਨੈਕ ਨਾ ਅੰਨੈ, ਪੂਰਨ ਪ੍ਰੇਮ ਪਰ ਪੀ ਸਦੈ ਵਰਤ, ਗੋਰ ਮੜੀ ਮਠ ਭੂਲ ਨਾ ਮੰਨੈ। ਤੁਸੀਂ ਰੋਜ਼ ਪੜ੍ਹਦੇ ਹੋ ਕਿੰਨਾ ਵਿਸ਼ਵਾਸ ਗੁਰੂ ਨੇ ਜਗਾਇਆ, ਕਦੇ ਇੰਨੇ ਮਾਣ ਨਾਲ ਕਿਆ ਕਰਨਾ। ਦੱਸ ਹੈ ਜਦੋਂ ਦੇ ਤੇਰੇ ਚਰਨ ਪਕੜੇ ਆ, ਅਸੀਂ ਕਿਸੇ ਨੂੰ ਅੱਖ ਥੱਲੇ ਵੀ ਨਹੀਂ ਕਰਦੇ ਦੂਜਾ ਕੌਣ। ਸਿੱਖ ਕਿਸੇ ਦੀਆਂ ਕਬਰਾਂ ਦੀ ਨਰਾਦਰੀ ਨਹੀਂ ਕਰਦਾ, ਸਿੱਖ ਕਿਸੇ ਦੇ ਧਰਮ ਔਰ ਧਾਰਮਿਕ ਗ੍ਰੰਥਾਂ ਦੀ ਕਦੇ ਨਰਾਦਰੀ ਨਹੀਂ ਕਰੇਗਾ। ਜਿਨ੍ਹਾਂ ਦਾ ਧਰਮ ਇਜਾਜ਼ਤ ਦਿੰਦਾ ਮੁਬਾਰਕ ਹੈ, ਪਰ ਤੁਹਾਨੂੰ ਗੁਰੂ ਦੀ ਇਜਾਜ਼ਤ ਨਹੀਂ, ਤੂੰ ਤਾਂ ਪੂਰੇ ਮਾਣ ਨਾਲ ਪੜਿਆ ਕਰ। ਪਾਈ ਗਏ ਜਬ ਤੇ ਤੁਮਰੇ ਤਬ ਤੀ ਕੋ ਆਖ ਤਰੇ ਨਹੀਂ, ਵੱਜ ਕੇ ਪਾਈ ਗਏ ਜਬ ਤੇ ਤੁਮਰੇ ਤਬ ਤੀ ਕੋ ਆਖ ਤਰੇ ਨਹੀਂ, ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਵੋ ਭੇਦ ਕਹੇ, ਹਮ ਏਕ ਨਾ ਜਾਣਿਓ ਸ੍ਰੀ ਸੁਭਾਨ ਕਿਰਪਾ ਤੁਮਰੀ ਯਾਰੈ, ਮੈਂ ਨਾ ਕਹਿਓ ਸਭ ਤੋਏ। ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਏਦਾਂ ਅਰਦਾਸ ਕਰੀ, ਕਿਵੇਂ? ਕਹਿੰਦੇ ਹੱਥ ਜੋੜ ਕੇ ਕਹੀ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਆਗੇ ਅਰਦਾਸ, ਮੈਂ ਹੋਰ ਥਾਂ ਨਾਹੀ। ਆ ਗੱਲ ਬੇਨਤੀ ਹੈ, ਤੇਰੇ ਲਈ ਹੋਰ ਕੋਈ ਥਾਂ ਹੋਣਾ ਹੀ ਨਹੀਂ ਚਾਹੀਦਾ। ਫਿਰ تینو گرو نے لکھ کے دتا ہے جو تو کہے وہ گرو منے گا اس وقت. معاف کریو تم کی کتنے ٹکتی ہے کہ گرو تتکال کام کر لگ پہ جیتلی گرو اس وقت کام کرتا ہے تو اگر کام پنڈت نہیں پائے گا پر تو سیوک تو بن سیوک کو نکتی ہوئے دکھا لے جی جی کال کرت سیوک کی تہاں تہاں اٹھتا ہوئے جو کہے ٹھاکر پہ سیوک تتکال ہوئے آئے تو ارداس کر پر اوشواس ہوئے میں ہو رکھا نامی جس پہ کروں بنتی میرا دکھ سکھ تو دری پاس جی پیار ہے پھر دکھ گرو نو کہی دکھ گرو پھر دکھ رہن نہیں دے گا کیوں دکھ وسار نے سیو ہے سدا سدا دا تار وہ سدا ہی بلو کربالو
آہد میرا نیت نوا سدا سدا دا تار
اکو ست نام سری اس پنکتی نال ہوں پہلا رہا ہوا ہے گل بڑی قیمتی ہے صاحب میرا نیت نوا پڑھو سدا سدا دا تار کسی کول ایک دن دکھ دسو دو دن دسو چار دن دسو پنجویں دن وہ کہیں ہاتھ جوڑے تو ہاتھوں مینو بیمار کر دینا بار بار مینو تو دسی جا رہے کسی نو تسی دو بار منگن جاؤ چار بار منگن جاؤ دسویں دن وہ ہاتھ جوڑ دینا کتنے ہو رو منگ تو روز ساڈا ہی گھر مل لیا پر میرا گرو صاحب میرا نیت نما توں وار وار دکھ آ کے کئی تین گرو نے کدی جواب نہیں دینا تو اپنے دل دی گل بار بار کہی تینو لوڑ پئی ہے اج کل سال نو دو سال تو پھر بھی آ سکنا اتھے مناہی نہیں کہ دو بار آ گئے پانچ بار منگ لیا ہن نہیں ملنا نہیں ساری عمر تیری لوڑ ہوگی منگدا رہی گرو کدے تیرے تو اکے دا نہیں پتا کیوں وہ نواں ہے سدا ہی نواں وہ اکدا نہیں ہے تسی ساری عمر اپنی منگا رکھی جاؤ کدے گرو اک کے جواب نہیں دیتا تو روز منگنا آ جانا کدے گرو اکے گا نہیں اس لیے صاحب میرا نیت نما سدا سدا دا دار وہ سدا دے آلو تے نما ہے اکدا نہیں ہے دی شرام دے کے دے بخشش کر رہے ہیں
آل دن صاحب سیویا انت چھڑائے سو
سکال پور واحگرو دن رات سمرنا جہاں کدے اکدا نہیں ہے تینوں جواب نہیں دا جا سدا ہی نو ہے انہیں تینوں کدے جواب دتا ہی نہیں ہے تینوں کدے نہ نہیں کی تو کنی وار منگنا ہے پہلے تیرے ماں پیو تیرے لیے منگتے رہے پھر تو اپنے لیے منگتا رہا پھر تو اپنے بچوں پوتیاں لیے منگتا رہا پھر تو شریر لیے منگتا رہا ساری عمر تو منگے کدے گرو نے جواب نہیں دیتا تین پھر دن رات سمریا کر سمرن نالو انت ویلے تینوں چھڑا لوے گا
سن میری کامنی پار اتارا ہوئے
میری جندے سن سن میری کامنی ہے میری جندے سن تیرا پار اتارا ہو جانا پر تو چت جوڑ کے سمریا کر جی نہ سمریا پھر ڈرونا کھلی پھر تم باہروں بھی ڈرونا دسن لگ پینا اور اندروں بھی کھلی ہے نہیں بج بج کھیت بھی ڈرونا کھڑا کیتا ہوا ہے بادشاہ نے بچن کہے فریدا تنا مکھ ڈراون جنہوں نے بانی یاد ہے نال پڑھیا کرو فریدا تنا مکھ ڈراون جنہوں نے ساجن ناؤ اتنے دکھ کنہری دکھا چ رہے گا ہاں تینوں ایک بھلکھ ہے جو تو کر رہے ہو پردے وچ ہے تینوں بھلکھ ہے جو تو پاپ کر رہے ہو پردے وچ ہے ایک بینتی سمجھو سا سنگت کہ گرو کی وڈیائی ہے وہ پاپاں تے پردہ رکھ رہے پر گرو نے ایک بخشش کیتی ہے کہ تو غلطی بھل ہو جائے سکہ آ کے اندروں من لئی تیرا گرو اتنا بخشند ہے وہ پلان بھی بخش دینا تیریا پیڑیاں کا بھی ادھار کر دینا وڈیا وڈیا پلان کرنے والے لوگ نا جی دن تھانوں گرو رام داس مہاراج کے چرنا چ پرکرما جا کے روئے انہوں نے ویڈیو وائرل ہوئی نے تہا مار مار پر کرما چ روئے ہے گرو رام داس صاحب اب میرے کو پاپ ہو گئے سات سنگت گرو اتنا بخشند ہے پاتشاہ نے بخش دیتا ہے اور یہ چیز چیتے رکھو اج انہوں نے پترے وڈے وڈے عہدے تے بیٹھے نے مان ستکار لے رہے نے امرتاری نے تے جنہیں کیا کوئی نہیں پڑھتا ہی پی گیا کہڑا کسی نے پتا لگنا پھر چیتے رکھو رب دی درگاہ اے متیا جاندے پادشاہ نے کہا جنہیں مدانی دہی نو رڑک دینا لسی پانی الگ مکھن الگ ادا تیرے کرم درگاہ دھرم راج نے مت کے رکھ دے دودھ پانی سب کچھ الگ الگ کر دینا ایویں کتنے بھلکھے جنہیں ریم پڑتا پیا ہوا جدھر انہیں رڑکن پہ آنا سب کچھ الگ الگ کر دینا اس تو پہلے گرو اگے ٹہ کے اپنی غلطیاں دی معافی منگ لا سکھا گرو بخشند پڑھا کتے لکھا ہوا بانی پڑھو پاتشاہ کہیں پاپی کرم کما بندے کر دے ہائے ہائے نانک جو مت نمدانیا کیوں متے ترم رائے متے در تھوڑا رڑکنا کہیں ادا دھرم راج میں رڑکنا سب کچھ کٹ کے سامنے رکھ دینا تیرے نانک جو مت نمدانیا مت درم رائے پاتشاہ پھر کی کریے کہیں دے کپٹ شد کے کہہ دے گرو نے جپ ست نام سری ایک اور پڑھو تے اپنے من نو پڑھاؤ چھوٹ چھوٹ رے پاکھنڈی من کپٹ نہ کیے چھوٹ چھوٹ رے پاکھنڈی من کپٹ نہ کیجے چھوڑ چھوڑ رے پاکھنڈی من کپٹ نہ کیجے چھوڑ چھوڑ رے پاکھنڈی من کپٹ نہ کیجے ہر کا نام نتن تے لیجے ہر کا نام نتن تے لیجے ہر کا نام نتن تے لیجے ہر کا نام ہر کا نام نتن تے لیجے 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 چھوڑ چھوڑ رے پاکھنڈی من کپٹ نہ کیجے چھوڑ چھوڑ رے پاکھنڈی من کپٹ نہ کیجے چھوڑ چھوڑ رے پاکھنڈی من کپٹ نہ کیجے چھوڑ چھوڑ رے پاکھنڈی من کپٹ نہ کیجے
ستنام سری وہ دیالو ہے کرپالو ہے اے میری جندے سمر تیرا پار اتارا
دیال تیرا نام تارا
یہ اکال پور خواہ گرو تسی دیالو ہو اے میری جندے او دیالو ہے او دے نام نال تریا جاندے اس لیے اکال پور خواہ گرو دا نام سمر
قربان جاؤ
سدا ہی وہ نام تو قربان جایا کر اٹھدیا بہدیا تردیا فردیا وہ نام تو قربان جا تے جا تو واہ گرو واہ گرو واہ گرو یہ نال ہی اتارا ہونا ہے
رہا
شرام دے کے بخشش کر رہے بھائی سدا دے نام تو قربان جا یہ بڑی قیمتی گل ہے
بنسا چیک ہے دوجا نام کو
پھر ان لبن واسطے کتنے باہر جان کی لوڑ ہی نہیں ہے کسی نو ملنا ہوئے باہر جانا پہنتا ہے ملنے اندر جان کی ضرورت ہے وہ تو سربن سچا سارے سمایا ہوا ہے دوجا ہور کوئی ہے ہی نہیں ہے کرن کارن پرویک ہے دوسر نہیں کوئی نانک تس بلہار نے جل پھل مئی سوئے دوجا ہور کوئی نہیں ہے
تاکی سیوا سو کرے جا کو ندر کرے
وہ ਉਹੀ ਸੇਵਾ ਉਹੀ ਉਹ ਕਰ ਸਕਦਾ ਉਹੀ ਜਪ ਸਕਦਾ ਭਾਈ ਜਿਹਦੇ ਉੱਤੇ ਨਜ਼ਰ ਹੋਵੇ ਇਸ ਲਈ ਨਜ਼ਰ ਮੰਗ
ਬਾਜ ਪਿਆਰੇ ਕੇਵ ਰਹਾ
ਇਹਨੇ ਅਰਦਾਸ ਕਰ ਹੋਏ ਸਤਿਗੁਰੂ ਤੇਰੇ ਤੋਂ ਬਗੈਰ ਕਿਵੇਂ ਰਵਾਂ ਰੱਬ ਜੀ ਇਹ ਜਿੰਦਰੂ ਇਹੋ ਜਿਹੀ ਪਿਆਸ ਲਾਓ ਇਹ ਤੁਹਾਡੇ ਨਾਮ ਤੋਂ ਬਗੈਰ ਰਹਿ ਨਾ ਸਕੇ
ਆ ਵਡਿਆਈ ਦੇਵੇ ਜਿਤ ਨਾਮ ਤੇਰੇ ਲਾਗ ਰਹਾ
ਬਾਦਸ਼ਾਹ ਮੈਨੂੰ ਉਹ ਵਡਿਆਈਆਂ ਉਹ ਦਾਤਾਂ ਦਿਓ ਜਿਹਦੇ ਕਰਕੇ ਮੈਂ ਤੁਹਾਡੇ ਨਾਮ ਨਾਲ ਲੱਗਿਆ ਰਹਾਂ ਮੈਨੂੰ ਧਨ ਦੌਲਤ ਪਦਾਰਥ ਪੈਸਾ ਦੁਨਿਆਵੀ ਤੌਰ ਤੇ ਜੋ ਮੰਗਿਆ ਉਹ ਚਾਹੀਦਾ ਪਰ ਦਾਤਾ ਉਹ ਦਈ ਜਿਹਦੇ ਕਰਕੇ ਤੇਰੇ ਨਾਮ ਨਾਲ ਜੁੜਿਆ ਰਹਾਂ ਐਸੀ ਕੋਈ ਚੀਜ਼ ਨਾ ਦਿਓ ਜਿਹਦੇ ਕਰਕੇ ਤੁਹਾਡੇ ਨਾਮ ਤੋਂ ਟੁੱਟ ਜਾ ਪਾਤਸ਼ਾਹ ਤੇਰੇ ਨਾਮ ਨਾਲ ਲੱਗੇ ਰਹੀਏ ਉਹ ਦਾਤ ਦਿਓ
ਦੂਜਾ ਨਾਹੀ ਕੋਏ ਜਿਸੇ ਆਗੇ ਪਿਆਰੇ ਜਾਏ ਕਹਾ
ਹੁਣ ਪਾਤਸ਼ਾਹ ਨੇ ਫਿਰ ਰਹਾਓ ਵਾਲੀ ਪੰਕਤੀ ਕਹੀ ਕਹਿੰਦੇ ਭਾਈ ਇਹ ਮੰਗਣ ਲੱਗਿਆ ਫਿਰ ਧਿਆਨ ਰੱਖੀ ਮਹਾਰਾਜ ਕਾਹਦਾ ਕਹਿੰਦੇ ਦੂਜਾ ਨੀ ਹੋਰ ਕੋਈ ਹੈ ਕਿਤੇ ਫਿਰ ਦੂਜੇ ਕੋਲ ਨਾ ਘੁੰਮ ਜੇ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਤਾਂ ਦੂਜਾ ਹੋਰ ਕੋਈ ਨਹੀਂ ਹੈ ਇਹਦਾ ਫਿਰ ਖਿਆਲ ਰੱਖੀ ਰਹਾਓ ਕਹਿਤੇ ਫਿਰ ਪਾਤਸ਼ਾਹ ਨੇ ਇੱਥੇ ਸੁਚੇਤ ਕੀਤਾ ਰੁਕਣ ਲਿਖਿਆ ਕਿਉਂ ਫਿਰ ਕਿਤੇ ਦੁਬਦਾ ਚ ਹੋਰ ਕਿਤੇ ਨਾ ਮੰਗਣ ਚੱਲੇ ਤੈਨੂੰ ਵਿਸ਼ਵਾਸ ਰਵੇ ਤਾਂ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਵੇ ਦੀਵਾਨ ਜਿਬ ਤਿਸ ਭਾਵੇ ਤਿਲੇ ਚਲਾਵੇ ਜੇ ਹੋਵੇ ਫਰਮਾਨ ਇਸ ਲਈ ਪਾਤਸ਼ਾਹ ਨੇ ਹੁਣ ਫਿਰ ਰਹਾਓ ਕਿਹਾ ਦੂਜਾ ਹੋਰ ਕੋਈ ਨਹੀਂ ਹੈ ਜਿਹਦੇ ਅੱਗੇ ਜਾ ਕੇ ਤੂੰ ਅਰਦਾਸ ਕਰੇ ਇਸ ਲਈ ਕਿਸੇ ਹੋਰ ਅੱਗੇ ਨਾ ਅੱਖੀ ਸਾਹਿਬ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ
ਸਾਹਿਬ ਆਪਣਾ ਆਵਰ ਨਾ ਜਾਂਚੋ ਕੋਏ
ਉਸ ਅਕਾਲ ਪੁਰਖ ਵਾਹਿਗੁਰੂ ਸਾਹਿਬ ਨੂੰ ਸਿਮਰ ਤੇ ਸਿਮਰ ਕਹਿੰਦੇ ਆਪਣਾ ਕਰਕੇ ਆਪਣਾ ਜਹਾਨ ਕੇ ਉਹਨੂੰ ਜਪ ਉਹਦੇ ਨਾਲ ਕੋਈ ਜਿਹੜਾ ਆਪਣਾ ਹੋਵੇ ਉਹਨੂੰ ਸਾਰਾ ਕੁਝ ਦੱਸ ਦਈਦਾ ਜਿਹੜਾ ਉਹ ਪਰਾਇਆ ਹੋਵੇ ਉੱਥੋਂ ਥੋੜਾ ਲਕੋਈਦਾ ਭਾਈ ਗੁਰੂ ਕੋਲੋਂ ਸਾਹਿਬ ਕੋਲੋਂ ਮਾਲਕ ਨੂੰ ਆਪਣਾ ਜਾਣ ਕੇ ਜਪ ਉਹਨੂੰ ਸਭ ਕੁਝ ਦਿਲ ਦੀ ਗੱਲ ਦੱਸ ਦੇ ਗੋਹਜ ਗੱਲ ਜੀ ਕੀ ਕੀਚੇ ਸਤਿਗੁਰ ਪਾਸ ਤਾਂ ਸਰਵ ਸੁਖ ਪਾਈ ਹੈ ਅਵਰ ਨਾ ਜਨ ਚੌਂਕ ਹੋਏ ਹੋਰ ਕੋਈ ਵੀ ਮੰਗ ਨਾ ਰੱਖ
ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ
ਸਤਿਗੁਰ ਦੀ ਨਾਮ ਨੂੰ ਮੋਰ ਬਖਸ਼ਿਸ਼ ਕਰਕੇ ਬਖਸ਼ਿਸ਼ ਕਰ ਰਹੇ ਹਨ ਉਸ ਅਕਾਲ ਪੁਰਖ ਦਾ ਦਾਸ ਹਾਂ ਉਸ ਇੱਕੋ ਅੰਕਾਰ ਕਾਲ ਪੁਰਖ ਵਾਹਿਗੁਰੂ ਦੁੱਖ ਦੇ ਸਾਰਨ ਵਾਲਾ ਸਾਹਿਬ ਨੀਤ ਨਵਾਂ ਉਹਦਾ ਦਾਸ ਹਾਂ ਤੇ ਬਿੰਦ ਬਿੰਦ ਚੁੱਕ ਚੁੱਕੋਏ ਇੱਕ ਇੱਕ ਪਲ ਹਰ ਵਕਤ ਅੱਖ ਦੇ ਫੋਰ ਨਾਲ ਉੱਤੋਂ ਬਲਿਹਾਰ ਕੁਰਬਾਨ ਸਦਾ ਜਾਈਏ
ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ
ਸਤਿਗੁਰ ਜੀ ਹੁਣ ਫਿਰ ਚੌਥੀ ਵਾਰ ਰਹਾਓ ਕਹਿੰਦੇ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਹੇ ਮਾਲਕ ਵਾਹਿਗੁਰੂ ਤੇਰੇ ਨਾਮ ਤੋਂ ਵਾਰ ਵਾਰ ਬਲਿਹਾਰ ਕੁਰਬਾਨ ਜਾਵਾਂ ਦਾਤਾ ਤੇਰੇ ਨਾਮ ਤੋਂ ਸਦਾ ਬਲਿਹਾਰ ਜਾਈਏ ਇੱਕ ਬਜ਼ੁਰਗ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਰਹਿੰਦਾ ਉਹ ਸਿੱਖ ਉੱਤੋਂ ਪੁੱਛਦੇ ਬਾਬਾ ਤੇਰੀ ਉਮਰ ਕਿੰਨੀ ਕੁ ਹੈ ਉਹ ਕਹਿੰਦਾ 8 ਸਾਲ ਕਈਆਂ ਵਿੱਚੋਂ ਮਾਹੌਲ ਕਰਨਾ ਕਹਿੰਦਾ ਬਾਬਾ ਮੁੰਡਾ ਬਣਦਾ ਅਜੇ 70 ਸਾਲ ਦੀ ਉਮਰ ਹੈ 8 ਸਾਲ ਕਹਿੰਦੇ ਇੱਕ ਦਿਨ ਦਸਵੇਂ ਪਾਤਸ਼ਾਹ ਤੱਕ ਗੱਲ ਪਹੁੰਚ ਗਈ ਹਜ਼ੂਰ ਜਾਣਦੇ ਸਨ ਮਹਾਰਾਜ ਉਹ ਬਜ਼ੁਰਗ ਆਪਣੀ ਉਮਰ 8-9 ਸਾਲ ਹੀ ਦੱਸਦਾ ਰਹਿੰਦਾ ਉਹ ਤਾਂ ਸਿਆਣੇ ਹਜ਼ੂਰ ਨੇ ਸੰਗਤ ਵਿੱਚ ਪੁੱਛਿਆ ਬਜ਼ੁਰਗੋ ਕਿੰਨੀ ਕੁ ਉਮਰ ਹੈ ਕਹਿੰਦਾ ਮਹਾਰਾਜ 8-9 ਸਾਲ ਹੈ ਬਾਕੀ ਤੁਸੀਂ ਜਾਣਦੇ ਹੋ ਮਹਾਰਾਜ ਤੋਤੇ ਛੁਪਿਆ ਨਹੀਂ ਬੜੀ ਗਈ ਮੇਰੀ ਉਮਰ 8-9 ਸਾਲ ਹੈ ਸਾਰੀ ਸੰਗਤ ਹੱਸ ਪਈ ਹਜ਼ੂਰ ਨੇ ਕਿਹਾ ਭਾਈ ਹੱਸੋ ਮੈਂ ਇਹ ਸੱਚ ਕਹਿੰਦਾ ਕਹਿੰਦੇ ਮਹਾਰਾਜ ਸੱਚ ਕਹਿੰਦੇ ਕਹਿੰਦੇ ਭਾਈ ਇਹ ਆਪੇ ਹੀ ਦੱਸ ਹੁਣ ਗੁਰੂ ਕਿਹਾ ਸਿੱਖਾ ਉਹ ਬਜ਼ੁਰਗ ਨੇ ਉੱਠ ਕੇ ਕਿਹਾ ਜੀ ਜ਼ਿੰਦਗੀ ਦੇ 60-62 ਸਾਲ ਵਿਅਰਥ ਲੰਘੇ ਜਦੋਂ ਦਾ ਪਾਤਸ਼ਾਹ ਤੁਹਾਡਾ ਦਿੱਤਾ ਸ਼ਬਦ ਸੁਰਤ ਗਰਭ ਵਿੱਚ ਪ੍ਰਕਾਸ਼ ਹੋਇਆ ਮਹਾਰਾਜ ਉਦੋਂ ਤੋਂ ਉਮਰ ਗਿਣੀ ਹੈ ਗੁਰੂ ਵਾਲਾ ਬਣਿਆ ਤਾਂ 8 ਸਾਲ ਹੀ ਹੋਏ ਨੇ ਇਸ ਲਈ ਅਰਦਾਸ ਕਰਿਓ ਪਾਤਸ਼ਾਹ ਸਾਡਾ ਵੀ ਆਪਣੇ ਘਰ ਦੇ ਜਨਮ ਬਖਸ਼ੋ ਐਂ ਨਾ ਕਿਤੇ ਉਮਰ ਲੰਘਦੇ ਅੱਜ ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਨੇ ਲੜੀਵਾਰ ਸ਼ਬਦ ਦੇ ਨਾਲ ਜੁੜੀਏ ਬਹੁਤ ਕੀਮਤੀ ਗੱਲ ਹੈ 2-4 ਮਿੰਟਾਂ ਵਿੱਚ ਅਰਥ ਆਪਾਂ ਸੰਪੰਨ ਕਰੀਏ ਜੀ
ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨ ਉਹ ਵਿਸਾਰੀ ਹੈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਨੰਦ ਸਾਹਿਬ ਦੀ ਪਾਵਨ ਬਾਣੀ ਹੈ, 28ਵੀਂ ਪੌੜੀ ਹੈ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਹਜ਼ੂਰ ਨੇ ਕਿਹਾ ਸ਼ੁਕਰਾਨਾ ਕਿੱਥੋਂ ਕਰ, ਨਾਮ ਕਿਵੇਂ ਜਪ। ਬਾਹਰੀ ਤੌਰ ਤੇ ਤਾਂ ਬੰਦਾ ਕਹੇਗਾ ਮੈਨੂੰ ਮਾਂ ਪਿਓ ਨੇ ਪਾਲਿਆ। 8, 9, 10 ਸਾਲ ਦੀ ਉਮਰ ਤੋਂ ਬਾਅਦ ਤਾਂ ਮੈਂ ਖੁਦ ਨਹਾਉਂਦਾ ਰਿਹਾ, ਮੈਂ ਆਪੇ ਹੀ ਆਪਣੀ ਸੰਭਾਲ ਕੀਤੀ ਹੈ। ਪਰ ਸਤਿਗੁਰਾਂ ਪਹਿਲਾਂ ਕਿੱਥੋਂ ਸ਼ੁਕਰਾਨਾ ਸ਼ੁਰੂ ਕੀਤਾ? ਕਹਿੰਦਾ ਮਾਤਾ ਤੇ ਹਜ਼ੂਰ ਕਹਿੰਦੇ ਮਾਤਾ ਦੇ ਗਰਭ ਚ ਕਿਵੇਂ ਪਾਲਿਆ ਬਈ, ਮਾਂ ਦੇ ਗਰਭ ਵਿੱਚ ਤੈਨੂੰ ਕੌਣ ਪਾਲਦਾ ਰਿਹਾ? ਉੱਥੇ ਲਿਵ ਕਰਕੇ ਪਰਮਾਤਮਾ ਨਾਲ ਜੁੜਿਆ ਸੀ, ਮਾਤਾ ਦੇ ਗਰਭ ਦੇ ਅੰਦਰ ਤੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਪਾਲਿਆ, ਮਾਤਾ ਤੇ ਉਧਰ ਨੇ ਪ੍ਰਤਪਾਲ ਕਰੇ, ਇਸ ਲਈ ਸੋ ਕਿਉਂ ਮਨੋ ਵਿਸਾਰੀ ਹੈ। ਉਹਨੂੰ ਕਿਉਂ ਮਨ ਤੋਂ ਵਿਸਾਰਦਾ,
ਉਹ ਕਿਉਂ ਵਿਸਾਰੀ ਹੈ ਇਹ ਵਿਡਦਾਤਾ, ਜੇ ਅਗਲ ਨਹਿ ਆਹਾਰ ਪਹੁੰਚਾਵੇ।
ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਤਾ ਦੇ ਗਰਭ ਦੀ ਉਸ ਅਗਲ ਦੇ ਅੰਦਰ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ, ਪਾਵਕ ਸਾਗਰ ਪਾ ਲਹਿਰ ਮੈਂ ਤਾਰੋ ਤਾਰਨ ਹਾਰੇ, ਉਸ ਮਾਤਾ ਦੇ ਗਰਭ ਦੀ ਅੱਗ ਵਿੱਚ ਵੀ ਤੈਨੂੰ ਉਹਨੇ ਆਹਾਰ ਪਹੁੰਚਾਇਆ। ਇੱਕ ਮੈਨੂੰ ਪਰਿਵਾਰ ਦਾ ਫੋਨ ਆਇਆ ਜੀ, ਕੋਈ 10-11 ਸਾਲਾਂ ਬਾਅਦ ਉਹ ਬੀਬੀ ਦੇ ਹੁਣ ਮਹਾਰਾਜ ਨੇ ਕਿਰਪਾ ਕੀਤੀ ਸੀ, ਬੱਚਾ ਹੋਣਾ ਸੀ, 3-4 ਮਹੀਨੇ ਤੱਕ ਸਹੀ ਚੱਲੇ ਹੈ, 4.5 ਮਹੀਨੇ ਤੋਂ ਬਾਅਦ ਡਾਕਟਰਾਂ ਜਵਾਬ ਦੇਤਾ ਇਹ ਬੱਚਾ ਸਹੀ ਨਹੀਂ ਹੈ, ਇਹਦਾ ਮੋਸ਼ਨ ਕਰਾ ਲਓ। ਕਿਉਂ? ਇਹਦਾ ਸਰੀਰ ਬਣਨਾ ਬੰਦ ਹੋ ਗਿਆ, ਇਹਦੀਆਂ ਲੱਤਾਂ ਥੱਲਿਓਂ ਬਣਨੀਆਂ ਬੰਦ ਹੋ ਗਈਆਂ ਨੇ, ਚਿਹਰਾ ਬਣ ਗਿਆ, ਲੱਤਾਂ ਪ੍ਰੋਪਰ ਬਣ ਨਹੀਂ ਰਹੀਆਂ। ਉਹਨੇ 1.5 ਮਹੀਨੇ ਚ 5-6 ਸਕੈਨਾਂ ਕੀਤੀਆਂ ਨੇ, ਉਹ ਵਾਰ ਵਾਰ ਹੁਣ 6 ਮਹੀਨੇ ਤੱਕ ਕਹਿੰਦੇ ਰਹੇ ਬੱਚਾ ਡਿਸਚਾਰਜ ਕਰਾ ਲਓ, ਇਹ ਬੱਚਾ ਸਹੀ ਨਹੀਂ ਹੈ। ਉਹ ਮਾਈ ਰੋ ਰਹੀ ਸੀ, ਮੈਂ ਤੇ ਕੋਈ ਉਹਨਾਂ ਨੂੰ ਬੇਨਤੀ ਕਹੀ ਹੈ, ਅੰਦਰ ਆਹਾਰ ਦੇਣ ਵਾਲਾ ਪਾਲਣ ਵਾਲਾ ਰੱਬ ਹੈ, ਹੁਣ ਡਾਕਟਰਾਂ ਦੇ ਵਸ ਦੀ ਗੱਲ ਨਹੀਂ, ਗਰਭ ਵਿੱਚ ਤਾਂ ਸਿਰਫ ਰੱਬ ਪਾਲ ਸਕਦਾ। ਜਾਓ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੋ। ਸਾਧ ਸੰਗਤ ਉਹ ਢਹਿ ਕੇ ਅਰਦਾਸ ਕਰ ਗਏ ਨੇ, ਅੱਗੇ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਜਾਣਨ, ਮੇਰਾ ਵਿਸ਼ਵਾਸ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਨਜ਼ਰ ਕਰਨਗੇ, ਵੇਖਿਓ 9 ਮਹੀਨਿਆਂ ਬਾਅਦ ਤੰਦਰੁਸਤ ਬੱਚਾ ਪੈਦਾ ਹੋਏਗਾ। ਜਦੋਂ ਕਿਉਂਕਿ ਉੱਥੇ ਡਾਕਟਰਾਂ ਦੀ ਨਹੀਂ ਚੱਲਦੀ, ਉੱਥੇ ਪਾਲਣ ਵਾਲਾ ਸਿਰਫ ਰੱਬ ਹੈ। ਤਾਂਹੀਓ ਅੱਜ ਪਾਤਸ਼ਾਹ ਨੇ ਬਚਨ ਕਹੇ, ਭਾਈ ਉੱਥੇ ਤਾਂ ਸਿਰਫ ਇੱਕੋ ਹੀ ਪਾਲਦਾ, ਅਗਨ ਮੈਂ ਆਹਾਰ ਪਹੁੰਚਾ ਵੇ, ਉਸ ਅੱਗ ਵਿੱਚ ਉਹ ਰੱਖ ਸਕਦਾ ਹੈ।
ਉਹਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ,
ਇਹਨੇ ਜਿਹਨੂੰ ਰੱਬ ਅੰਦਰ ਲਿਵ ਲਾ ਕੇ ਰੱਖੇ ਨਾ, ਉਹਨੂੰ ਕੋਈ ਚੀਜ਼ ਪੋਹ ਨਹੀਂ ਸਕਦੀ।
ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ।
ਪਰ ਉਹ ਲਿਵ ਵੀ ਅੰਦਰ ਕੌਣ ਲਾਉਂਦਾ ਜੀ? ਆਪਣੀ ਲਿਵ ਆਪੇ ਲਾਏ, ਉਹ ਕਿਸੇ ਦੇ ਹੱਥ ਵਸ ਨਹੀਂ ਹੈ, ਉਸ ਗਰਭ ਦੇ ਅੰਦਰ ਵੀ ਲਿਵ ਰੱਬ ਜੋੜ ਕੇ ਰੱਖਦਾ, ਨਹੀਂ ਤਾਂ ਕਈ ਗਰਭ ਵਿੱਚ ਖਿੜ ਜਾਂਦੇ ਨੇ, ਕਈ ਕੋਟ ਗਰਭ ਹੋਰ ਖਿੜਿਆ ਗਰਭ ਵਿੱਚ ਹੀ ਮੁੱਕ ਜਾਂਦੇ ਨੇ। ਪਾਤਸ਼ਾਹ ਨੇ ਕਿਹਾ ਗੁਰਮੁਖ ਸਦਾ ਸੰਭਾਲੀ ਹੈ, ਗੁਰੂ ਦੇ ਰਾਹੀਂ ਉਸ ਰੱਬ ਨੂੰ ਭਾਈ ਹੁਣ ਤੂੰ ਸਦਾ ਜਪਿਆ ਕਰ।
ਨਾਨਕ ਏ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ।
ਸਤਨਾਮ ਸ੍ਰੀ ਵਾਹਿਗੁਰੂ। ਐਡੇ ਵੱਡੇ ਦਾਤੇ ਨੂੰ ਭਾਈ ਕਿਉਂ ਮਨੋ ਵਿਸਾਰਦੇ? ਪਾਤਸ਼ਾਹ ਬਖਸ਼ਿਸ਼ ਕਰਦੇ, ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਐਡੇ ਵੱਡੇ ਦਾਤੇ ਨੂੰ ਮਨੋ ਨਾ ਵਿਸਾਰਿਆ ਕਰ, ਉੱਠਦਿਆਂ ਬਹਿੰਦਿਆਂ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਸ਼ੁਕਰਾਨਾ ਕਰੀਏ, ਸਤਿਗੁਰ ਕਿਰਪਾ ਬਖਸ਼ਿਸ਼ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਸਤਿਗੁਰ ਜੀ ਦਾ ਕੋਟਾਨ ਕੋਟ ਸ਼ੁਕਰ। ਵਿਚਾਰ ਕਰਦੇ ਹੋਈਆਂ ਭੁੱਲਾਂ ਗਲਤੀਆਂ ਦੀ ਸਤਿਗੁਰ ਜੀ ਕਿਵੇਂ ਬਖਸ਼ਿਸ਼ ਕਰਨ। ਸਮੂਹ ਪ੍ਰਬੰਧ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੰਘ ਸਾਹਿਬ ਸਤਿਕਾਰ ਦਿਓ, ਯਮ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਦਾ ਧੰਨਵਾਦ, ਭਾਈ ਸਾਹਿਬ ਜੀ ਦਾ ਧੰਨਵਾਦ, ਉਹਨੂੰ ਪਿਆਰ ਨਾਲ ਸ਼ਬਦ ਪੜ੍ਹੇ, ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ।